ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਸਾਡੇ ਅਧਿਆਤਮਿਕ ਪਿਤਾ ਨੇ ਔਰ ਸਾਨੂੰ ਵਾਰ ਵਾਰ ਸੁਚੇਤ ਕਰਦੇ ਨੇ ਗੁਰੂ ਕੇ ਸਿੱਖਾ ਬਚ ਕੇ ਰਹੋ। ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤਾ ਹੈ, ਕਿਉਂਕਿ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ, ਪੁੱਤਾਂ, ਭਾਈਆਂ, ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਨਿਗਾਹ ਵਿੱਚ ਸਾਰੇ ਇੱਕੋ ਜਿਹੇ ਨੇ। ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਸਤਰੀ ਦਾ ਦ੍ਰਿਸ਼ਟਾਂਤ ਦੇ ਕਰਕੇ ਬੀਬੀਆਂ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਧੀਓ, ਆਪਣੀ ਸੁੰਦਰਤਾ ਦਾ, ਆਪਣੀ ਜਵਾਨੀ ਦਾ ਬਾੜ ਨਾ ਕਰੋ। ਇਹ ਸੁੰਦਰਤਾ, ਇਹ ਸਰੀਰ ਸਦੀਵੀ ਨਹੀਂ ਰਹਿਣਾ। ਔਰ ਦੂਸਰੇ ਪਾਸੇ ਉਹਨਾਂ ਮਨੁੱਖਾਂ ਨੂੰ ਸੁਚੇਤ ਕੀਤਾ ਹੈ ਜਿਹੜੇ ਆਪਣੇ ਪਰਿਵਾਰ ਦਾ ਮਾਣ ਕਰਦੇ ਕਿ ਮੇਰੀ ਧਰਮ ਪਤਨੀ ਬਹੁਤ ਸੁੰਦਰ ਹੈ। ਇਸ ਸਲੋਕ ਵਿੱਚ ਗੁਰਦੇਵ ਨੇ ਇਹ ਦ੍ਰਿਸ਼ਟਾਂਤ ਵਰਤਿਆ। ਇੱਥੇ ਕਿਉਂਕਿ ਸ਼ਰਧਾ ਵਾਲੇ ਬਹੁਤ ਘੱਟ ਹੁੰਦੇ ਤੇ ਸ਼ੰਕੇ ਵਾਲੇ ਜ਼ਿਆਦੇ, ਸ਼ੰਕਾ ਕਰਨ ਵਾਲਾ ਸ਼ੰਕਾ ਕਰਦਾ ਵੀ ਭਾਈ ਸਾਹਿਬ ਗੁਰਦੇਵ ਨੇ ਇਹ ਦ੍ਰਿਸ਼ਟਾਂਤ ਵਰਤਿਆ ਕਿਉਂ ਹੈ, ਬੀਬੀਆਂ ਨੂੰ ਗੱਲ ਕਿਉਂ ਕਹੀ। ਗੁਰਮੁਖੋ, ਜਦੋਂ ਵੀ ਦ੍ਰਿਸ਼ਟਾਂਤ ਦਿੱਤਾ ਜਾਂਦਾ ਤੇ ਇੱਕ ਪੱਖੀ ਹੁੰਦਾ ਹੈ। ਜੇ ਬੰਦੇ ਦਾ ਦ੍ਰਿਸ਼ਟਾਂਤ ਦੇਵਾਂਗੇ ਤੇ ਫਿਰ ਆਪਾਂ ਕਹਾਂਗੇ ਬੰਦੇ ਦਾ ਦ੍ਰਿਸ਼ਟਾਂਤ ਕਿਉਂ ਦਿੱਤਾ, ਆਖਰ ਤਾਂ ਕੋਈ ਨਾ ਕੋਈ ਦੇਣਾ ਪਏਗਾ ਨਾ। ਗੁਰਦੇਵ ਦਾ ਦ੍ਰਿਸ਼ਟਾਂਤ ਆਉਂਦਾ ਕਾਲੀ ਕੋਇਲ ਤੋਂ ਕਿਤ ਗੁੜ ਕਾਲੀ, ਕੀ ਗੁਰੂ ਪਾਤਸ਼ਾਹ ਮਾਜ ਕੋਲ ਨੂੰ ਕਥਾ ਸਿਖਾ ਰਹੇ ਨੇ, ਕੋਲ ਨੂੰ ਉਪਦੇਸ਼ ਦੇ ਰਹੇ ਨੇ? ਨਹੀਂ ਨਹੀਂ, ਇੱਥੇ ਗੁਰਦੇਵ ਨੇ ਕੋਇਲ ਨੂੰ ਇੱਕ ਬਿੰਬ ਦੇ ਤੌਰ ਤੇ ਵਰਤਿਆ, ਬਿੰਬ ਦੇ ਤੌਰ ਤੇ। ਇਹਨੂੰ ਕਹਿੰਦੇ ਇੱਕ ਅੰਦੀ ਅੰਗੀ ਦ੍ਰਿਸ਼ਟਾਂਤ। ਆਪਾਂ ਕਹਿੰਦੇ ਇੱਕ ਫਲਾਨਾ ਬੰਦਾ ਸ਼ੇਰ ਜਿੰਨਾ ਤਕੜਾ ਹੈ, ਇੱਕ ਪਾਸੇ ਵੇਖਿਆ ਜਾਏ ਤੇ ਸ਼ੇਰ ਇੱਕ ਪਸ਼ੂ ਹੈ, ਉੱਥੇ ਸ਼ੇਰ ਪਸ਼ੂ ਤੋਂ ਇਹਨਾਂ ਤੁਲਣਾ ਨਹੀਂ, ਉੱਥੇ ਸ਼ੇਰ ਦੇ ਬਲ ਨਾਲ ਤੁਲਣਾ ਪਈ, ਜਿਵੇਂ ਸ਼ੇਰ ਬਲੀ ਇਸ ਤਰ੍ਹਾਂ ਉਹ ਬੰਦਾ ਬਲੀ ਹੈ। ਇਸੇ ਤਰ੍ਹਾਂ ਗੁਰਦੇਵ ਨੇ ਜਿਵੇਂ ਸਮਝਾਇਆ ਉਹ ਆਪ ਸਿਲਸਿਲੇ ਵਰ ਬਰੀਕੀ ਨਾਲ ਜਿਹੜਾ ਪ੍ਰਕਰਨ ਹੈ ਆਪ ਸਮਝਣਾ ਕਰੋ ਜੀ।
ਗੁਰਵੰਤ ਨਾਰੀ ਮਦੋਨ ਮਤੰ,
ਕਹਿੰਦੇ ਇਹਨਾਂ ਚੰਚਲ ਔਰਤਾਂ ਤੋਂ ਬਚ ਕੇ ਰਹਿਣਾ ਚਾਹੀਦਾ, ਕਿਉਂਕਿ ਪਰਮਾਤਮਾ ਤੋਂ ਭੁੱਲੀਆਂ ਹੋਈਆਂ ਔਰਤਾਂ ਮਤੰਗ ਮਦ ਆਪਣੇ ਸਰੀਰਕ ਬਲ ਕਰਕੇ ਹੰਕਾਰ ਕਰਦੀਆਂ ਹਨ। ਉਪਰੰਤ ਹਾਂਜੀ
ਬਲਵੰਤ ਬਲਾਤ ਕਾਰਨ ਹੈ,
ਕਹਿੰਦੇ ਇਹਨਾਂ ਔਰਤਾਂ ਨੇ ਵੱਡੇ ਵੱਡੇ ਬਲੀ ਪੁਰਸ਼ਾਂ ਨੂੰ ਪਲ ਦੇ ਵਿੱਚ ਉਹਨਾਂ ਦੀ ਸੂਰਤ ਤੋਂ ਥੱਲੇ ਸੁੱਟ ਦਿੱਤਾ। ਆਪਾਂ ਪਿੱਛੇ ਕਥਾ ਕੀਤੀ ਹੈ, ਕਾਫੀ ਦ੍ਰਿਸ਼ਟਾਂਤ ਵਰਤੇ ਨੇ, ਪਰਾਸ਼ਰ ਲਿਖੀ ਦਾ ਦ੍ਰਿਸ਼ਟਾਂਤ ਵਰਤਿਆ ਹੈ। ਇਸੇ ਤਰ੍ਹਾਂ ਗੁਰਮੁਖੋ ਨਾਰ ਦਾ ਦ੍ਰਿਸ਼ਟਾਂਤ ਆਪਾਂ ਪਿੱਛੇ ਵਰਤਿਆ ਹੈ, ਔਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਇੱਕ ਸਿੰਘੀ ਰਿਸ਼ੀ ਦਾ ਦ੍ਰਿਸ਼ਟਾਂਤ ਵਰਤਿਆ। ਇਹ ਕਹਿੰਦੇ ਨੇ ਪਾਂਡਵ ਰਿਸ਼ੀ ਦਾ ਪੁੱਤਰ ਸੀ ਤੇ ਹਿਰਨੀ ਦੀ ਕੁੱਖ ਤੋਂ ਪੈਦਾ ਹੋਇਆ। ਇਹ ਕਲੋਮ ਪਾਦ ਨਾਮ ਦੇ ਰਾਜੇ ਦੇ ਮੁਲਕ ਵਿੱਚ ਕਾਲ ਪੈ ਗਿਆ ਔਰ ਉਹਨੇ ਆਪਣੇ ਜੋਤਸ਼ੀਆਂ ਨੂੰ ਪੁੱਛਿਆ ਵੀ ਮੇਰੇ ਰਾਜ ਦਾ ਜਿਹੜਾ ਕਾਲ ਇਹ ਕਿਸ ਢੰਗ ਨਾਲ ਠੀਕ ਹੋ ਸਕਦਾ, ਲੋਕੀ ਕਿਵੇਂ ਸੁੱਖ ਨਾਲ ਵੱਸ ਸਕਦੇ, ਮੀਂਹ ਕਿਵੇਂ ਪਵੇਗਾ। ਉਹ ਕਹਿਣ ਲੱਗੇ ਅਗਰ ਤੇਰੇ ਨਗਰ ਵਿੱਚ ਸਿੰਘੀ ਰਿਸ਼ੀ ਚਰਨ ਪਾ ਦੇ, ਤੇਰਾ ਜਿਹੜਾ ਦੇਸ਼ ਹੈ ਇਹ ਕਾਲ ਤੋਂ ਰਹਿਤ ਹੋ ਸਕਦਾ, ਮੀਂਹ ਪਵੇਗਾ। ਉਹਨੇ ਕਹਿੰਦੇ ਨੇ ਆਪਣੇ ਵਜ਼ੀਰਾਂ ਨੂੰ ਅਮੀਰਾਂ ਨੂੰ ਭੇਜਿਆ, ਆਪ ਗਿਆ ਰੋਬੇ ਪ੍ਰਵਾਹ। ਆਖਿਰਕਾਰ ਇੱਕ ਵੇਸਵਾ ਕਹਿਣ ਲੱਗੀ ਵੀ ਜੇ ਮੈਨੂੰ ਡਿਊਟੀ ਦਿਓ ਤੇ ਮੈਂ ਆਪਣੀ ਚੰਚਲਤਾਈ ਦੇ ਨਾਲ ਉਸ ਰਿਸ਼ੀ ਨੂੰ ਵੱਸ ਕਰਕੇ ਇੱਥੇ ਲਿਆ ਸਕਦੀ ਹਾਂ। ਉਹਨੇ ਆਗਿਆ ਦੇ ਦਿੱਤੀ ਤੇ ਉਸ ਵੇਸਵਾ ਨੇ ਆਪਣੇ ਸਿਰ ਤੇ ਜੂੜਾ ਕਰ ਲਿਆ, ਜਿਸ ਤਰ੍ਹਾਂ ਰਿਸ਼ੀਆਂ ਦਾ ਲਿਬਾਸ ਹੁੰਦਾ ਉਸ ਤਰ੍ਹਾਂ ਦਾ ਕਰ ਲਿਆ, ਕੱਪੜੇ ਪਾ ਲਏ ਤੇ ਲਿਖਤਾਂ ਮੁਤਾਬਕ ਉਸ ਸਿੰਘੀ ਰਿਸ਼ੀ ਨੇ ਕਦੇ ਔਰਤ ਵੇਖੀ ਨਹੀਂ ਸੀ। ਉਹਨੇ ਕੋਈ ਦਰਖਤਾਂ ਦੇ ਨਾਲ ਜਿਹੜੇ ਪਕਵਾਨ ਸਨ ਲਾ ਦਿੱਤੇ, ਰਿਸ਼ੀ ਨੇ ਖਾਧੇ ਤੇ ਰਿਸ਼ੀ ਦੇ ਮਨ ਵਿੱਚ ਸ਼ਾਇਦ ਵੀ ਇਹ ਕੋਈ ਰਿਸ਼ੀ ਉੱਪਰੋਂ ਮੇਰੇ ਬਲ ਕਰਕੇ ਥੱਲੇ ਉਤਰਿਆ। ਉਹ ਪ੍ਰਭਾਵਿਤ ਹੋ ਗਿਆ ਤੇ ਦਸਮ ਪਾਤਸ਼ਾਹ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਲਿਖਿਆ, ਸੋਚ ਵਿਚਾਰ ਕੀਓ ਚਿਤ ਮੈਂ, ਮੂਨ ਦੇ ਫਲ ਦੇਵ ਕਹਾਂ ਉਪਜਾਇਓ, ਕਾਨਨ ਮੈਂ ਨਿਰਖੇ ਨੈ ਨੇਤਰ, ਨਾ ਆਦ ਲੱਗੇ ਕਬਹੂ ਨਾ ਚਵਾਯੋ, ਕਹਿ ਭਗਵਾ ਮਗਵਾ ਬਲ ਕੈ ਛਲ ਕੇ ਹਮਰੇ ਤਬ ਕੋ ਅਵਲੋਕਨ ਆਯੋ, ਕਹਿ ਜਗਦੀਸ਼ ਕਿਰਪਾ ਕਰ ਮੋਹ ਪਰ, ਮੋਰੋ ਰਝਾਵਨ ਕਾਜ ਬਣਾਇਓ। ਕਹਿਣ ਲੱਗਾ ਵੀ ਹੋ ਸਕਦਾ ਹੈ ਭਈ ਮੇਰੇ ਜਾਣ ਵਾਸਤੇ ਇਹ ਪ੍ਰਮਾਤਮਾ ਨੇ ਕੌਧ ਕੀਤਾ ਹੋਵੇ ਜਾਂ ਮੇਰੀ ਤਪੱਸਿਆ ਨੂੰ ਫਲ ਲੱਗਾ ਹੈ। ਅਜੇ ਇਹ ਵਿਚਾਰਾਂ ਕਰ ਰਿਹਾ ਸੀ ਉਸ ਵੇਸਵਾ ਨੇ ਵੇਖਿਆ ਕਿ ਇਹ ਮੇਰੇ ਤੋਂ ਪ੍ਰਭਾਵਿਤ ਹੋ ਗਿਆ। ਚੰਚਲ ਨੈਣ ਕੇ ਚੰਚਲ ਤਾਈ ਸੋ ਤਾਮਨ ਸੋ ਤੇ ਕੋ ਕਰ ਦੀਨੋ, ਹਾਵ ਸੋ ਭਾਵ ਦਿਖਾਏ ਕਨੇ ਸ਼ਿਨ ਕੇਕ ਵਿਖੇ ਮੁਲਜੂ ਬਸ ਕੀਨੋ, ਪਾਗ ਮਧਾਏ ਜਿਤਾਏ ਮਡਾਨ ਸੋ ਭੂਖਨ ਅੰਗ ਬਣਾਏ ਨਵੀਨੋ, ਜੀਤ ਗੁਲਾਮ ਕਿਓ ਆਪਣੋ ਤੇ ਆਪਸ ਤੇ ਗ੍ਰਿਸਤੀ ਕਰ ਲੀਨੋ, ਭਾਂਤ ਅਨੇਕ ਵਿਹਾਰਤ ਸੁੰਦਰ ਸਾਤ ਸੁਤਾ ਖੱਟ ਪੂਤ ਪਜਾਇਓ, ਤਿਆਗ ਦਇਓ ਬਨ ਕੋ ਬਸਪੇ ਪੁਰ, ਪੀਤਰ ਕੋ ਬਸਬੋ ਮਨ ਭਾਇਓ। ਬੜੀ ਲੰਮੀ ਚੌੜੀ ਕਥਾ ਹੈ। ਕਹਿੰਦੇ ਕਿ ਉਹ ਇੰਨਾ ਖਚਿਤ ਹੋ ਗਿਆ, ਉਹਦੇ ਘਰ ਸੱਤ ਧੀਆਂ ਤੇ 6 ਪੁੱਤਰ ਪੈਦਾ ਹੋਇਆ। ਇੰਨਾ ਨਿਕਲ ਗਿਆ ਉਹ ਉਪਰੰਤ ਵੇਸਵਾ ਦੇ ਪ੍ਰਭਾਵ ਕਰਕੇ ਜਦੋਂ ਉਹ ਨਗਰ ਨੂੰ ਚੱਲਿਆ ਤੇ ਉਸ ਮੌਕੇ ਦਾ ਨਕਸ਼ਾ ਉੱਥੇ ਲਿਖਿਆ ਹੈ, ਸਾਤ ਸੁਤਾ ਆਗੇ ਕਰੀ ਤੀਨ ਤਰਿਆ ਸੁਤ ਨੀਨ, ਇਹ ਕੰਧ ਇੱਕ ਆਖ ਮੈਂ ਖਸ਼ਟਮ ਬੁਣ ਸਿਰ ਦੀਨ। ਸਭ ਧੀਆਂ ਨੂੰ ਅੱਗੇ ਲਾ ਲਿਆ ਔਰ ਇੱਕ ਮੋਢੇ ਤੇ ਪੁੱਤਰ ਬਿਠਾ ਲਿਆ, ਤਿੰਨ ਘਰ ਵਾਲੀ ਨੇ ਸਾਂਭ ਲੈ, ਇੱਕ ਨੂੰ ਕੱਛ ਵਿੱਚ ਲੈ ਲਿਆ, ਇੱਕ ਨੂੰ ਆਪਣੇ ਸਿਰ ਤੇ ਬਿਠਾ ਲਿਆ। ਔਰ ਉਹ ਰਿਸ਼ੀ ਜਿਹੜਾ ਰਾਜੇ ਦੇ ਕਹਿਣ ਤੇ ਨਗਰ ਵਿੱਚ ਆਉਣ ਨੂੰ ਤਿਆਰ ਨਹੀਂ ਸੀ, ਉਸ ਵੇਸਵਾ ਦੇ ਹਾਵ ਭਾਵ ਤੋਂ ਪ੍ਰਭਾਵਿਤ ਹੋ ਕਰਕੇ ਆਪਣਾ ਸਾਰਾ ਦਬ ਤਬ ਤੇ ਬਲ ਗਵਾ ਬੈਠਾ। ਗੁਰਮੁਖ ਇਹਦਾ ਇੱਕ ਅੰਗ ਹੈ। ਆਖਰ ਜੋ ਮਨੁੱਖ ਔਰਤ ਕਰਕੇ ਡਿੱਗਾ ਤੇ ਔਰਤ ਦਾ ਜੀਵਨ ਵੀ ਮਨੁੱਖ ਕਰਕੇ ਕਲੰਕਿਤ ਹੋਇਆ ਨਾ, ਇਹਦਾ ਮਤਲਬ ਇਹ ਨਹੀਂ ਵੀ ਕੱਲਾ ਉਸ ਔਰਤ ਦੀ ਗਲਤੀ ਹੈ, ਔਰਤ ਵੀ ਗਲਤ ਕਿਸੇ ਮਰਦ ਦੀ ਸੰਗਤ ਕਰਕੇ ਹੈ। ਇਹ ਵੱਖਰੀ ਗੱਲ ਹੈ ਕਿ ਮਰਦ ਪ੍ਰਧਾਨ ਸਾਡਾ ਸਮਾਜ ਹੈ, ਅਸੀਂ ਹਰ ਗੱਲ ਤੇ ਔਰਤ ਨੂੰ ਭੰਡਦੇ ਤੇ ਨਿੰਦੇ ਹਾਂ, ਔਰਤ ਗਲਤ ਹੋਈ ਤੇ ਮਰਦ ਦੀ ਸੰਗਤ ਕਰਕੇ। ਜੇ ਮਰਦ ਚੰਗਾ ਤੇ ਔਰਤ ਗਲਤ ਕਿਵੇਂ ਹੋ ਗਈ? ਆਖਿਰਕਾਰ ਮਰਦ ਵੀ ਉਹਨਾਂ ਬਰਾਬਰ ਦਾ ਕਸੂਰਵਾਰ ਹੈ, ਪਰ ਮਰਦ ਪ੍ਰਧਾਨ ਹੋਣ ਕਰਕੇ ਮਨੁੱਖ ਨੇ ਵਾਰ ਵਾਰ ਔਰਤ ਤੇ ਕਟਰਾਸ਼ ਕੀਤਾ ਤੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਕੀਤਾ ਹੈ। ਕਹਿਣ ਤੋਂ ਭਾਵ ਇਹ ਹੈ, ਇੱਥੇ ਮਨੁੱਖ ਦੇ ਭਾਵ ਵੀ ਉਹ ਲੈਣਾ ਹੈ ਕਿ ਭਾਈ ਆਪਣੀ ਸੁੰਦਰ ਸਰੂਪ ਨੂੰ ਵੇਖ ਕੇ ਜਾਂ ਆਪਣੀ ਸੁੰਦਰ ਔਰਤ ਨੂੰ ਵੇਖ ਕੇ ਮਾਣ ਨਾ ਕਰੀ। ਗੁਰਮੁਖਾ, ਇਸ ਕੁਸੰਗਤ ਕਰਕੇ ਤੇਰੇ ਸਰੀਰ ਦਾ ਬਲ ਲਾਸ ਹੋ ਜਾਏਗਾ, ਜਿਹੜਾ ਤੇਰਾ ਜੀਵਨ ਹੈ ਨਾ ਇਹ ਰੁੜ ਜਾਏਗਾ। ਗੁਰਮੁਖੋ, ਇਸੇ ਭਾਵ ਨੂੰ ਲੈ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਸਮ ਗ੍ਰੰਥ ਵਿੱਚ 405 ਲਿਖੇ ਨੇ। 400 ਔਰਤਾਂ ਦੇ ਨੇ, 4 ਮਰਦਾਂ ਦੇ ਨੇ, ਇੱਕ ਪ੍ਰਮਾਤਮਾ ਦਾ, ਕੁੱਲ ਗਿਣਤੀ 405 ਹੈ। ਇੱਥੇ ਕਈ ਨਿਸ਼ਰਧਕ ਲੋਕ, ਮੈਨੂੰ ਪਤਾ ਲੱਗਾ ਵੀ ਇੱਥੇ ਕੋਈ ਆਪਣੇ ਆਪ ਨੂੰ ਬਹੁਤਾ ਪੜ੍ਹਿਆ ਲਿਖਿਆ ਕਮਾਉਂਦਾ, ਉਹਨੇ ਦਸਮ ਗ੍ਰੰਥ ਬਾਰੇ ਟਿੱਪਣੀ ਕੀਤੀ, ਕਹਿਣ ਲੱਗਾ ਵੀ ਮੈਂ ਘਿਓ ਨੂੰ ਰੇਤ ਦੇ ਢੇਰ ਤੇ ਕਿਵੇਂ ਡੋਲ ਦਿਆਂ। ਮੈਂ ਤਾਂ ਕਹਾਂ ਕੋਈ ਜ਼ਬਾਨ ਸੜ ਜਾਏ। ਜਿਨਨੇ ਦਸਮ ਦੀ ਬਾਣੀ ਨੂੰ ਰੇਤ ਆਖਿਆ, ਰੇਤ ਗੁਰਮੁਖ, ਕਈ ਵਾਰ ਆਪਾਂ ਜੋਸ਼ ਵਿੱਚ ਆ ਕੇ ਬਹੁਤ ਸੌਲ ਹੋ ਜਾਂਦੇ ਹਾਂ। ਜੇ ਤੁਸੀਂ ਉਸ ਬੰਦੇ ਦੀ ਗੱਲ ਨੂੰ ਘੜੀ ਦੀ ਘੜੀ ਮੰਨ ਲਓਗੇ ਤੇ ਆਪਾਂ ਅੰਮ੍ਰਿਤ ਛਕਿਆ, ਅੰਮ੍ਰਿਤ ਸੰਚਾਰ ਹੁੰਦਾ ਤੇ ਦਸਮ ਗ੍ਰੰਥ ਵਿੱਚੋਂ 3 ਬਾਣੀਆਂ ਪੜ੍ਹੀਆਂ ਜਾਂਦੀਆਂ ਨੇ। ਜੇ ਉਹਦੀ ਗੱਲ ਮੰਨ ਲਈ ਜਾਏ ਕੋਈ ਦਸਮ ਰੇਤ ਹੈ, ਇਹਨੂੰ ਗੁਰੂ ਕੀ ਬਾਣੀ ਨਹੀਂ ਮੰਨਣਾ ਚਾਹੀਦਾ, ਤੇ ਕੀ ਕੱਲ ਨੂੰ 2 ਬਾਣੀਆਂ ਪੜ੍ਹ ਕੇ 2 ਪਿਆਰੇ ਅੰਮ੍ਰਿਤ ਛਕਾਇਆ ਕਰਨਗੇ? ਫਿਰ ਤਾਂ 5 ਪਿਆਰੇ ਜ਼ਰੂਰੀ ਕੋਈ ਨਹੀਂ, ਜਦੋਂ ਦਸਮ ਗ੍ਰੰਥ ਦੀ ਬਾਣੀ ਨੂੰ ਬਾਣੀ ਨਾ ਮੰਨਿਆ ਤੇ ਫਿਰ 2 ਬਾਣੀਆਂ ਜਪਜੀ ਸਾਹਿਬ ਤੇ ਆਨੰਦ ਸਾਹਿਬ ਨਾਲ ਗੱਲ ਹੋ ਜੇ, 5 ਪਿਆਰਿਆਂ ਦੀ ਗੱਲ ਤਾਂ ਗਈ ਹੈ, ਫਿਰ ਭਾਵੇਂ 2 ਪਿਆਰਿਆਂ ਦਾ ਧਿਆਨ ਧਰੋ। ਅਗਰ ਦਸਮ ਦੀ ਬਾਣੀ ਗੁਰੂ ਦੀ ਬਾਣੀ ਨਹੀਂ ਤੇ 3 ਸਦੀਆਂ ਹੋ ਗਈਆਂ ਨੇ, ਗੁਰਮੁਖੋ ਅਸੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਜਿਹੜੀ ਅਰਦਾਸ ਕਰਦੇ, ਇਹ ਦਸਮ ਗ੍ਰੰਥ ਵਿੱਚੋਂ ਚੰਡੀ ਦੀ ਵਾਰ ਦਾ ਮੰਗਲ ਹੈ। ਦਰਅਸਲ ਗੁਰੂ ਦੀ ਹਰ ਗੱਲ ਵਿੱਚ ਕੋਈ ਨਾ ਕੋਈ ਰਾਜ ਹੈ, ਪਰ ਸਾਡੀ ਅਗਲ ਪੁੱਠੀ ਹੋਣ ਕਰਕੇ ਅਸੀਂ ਹਰ ਗੱਲ ਨੂੰ ਪੁੱਠੀਆਂ ਲੈ ਲੈਂਦੇ ਹਾਂ। ਬਾਬੇ ਫਰੀਦ ਦਾ ਸ਼ਲੋਕ ਆਉਂਦਾ, ਫਰੀਦਾ ਅੱਜ ਨਾ ਸੁੱਤੀ ਕੰਤ ਸਿਉਂ, ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਦੁਆਗਣੀ ਤੁਮਕੂ ਰਣ ਵਿਆਏ। ਕੀ ਬਾਬੇ ਫਰੀਦ ਨੇ ਇਹਦੇ ਵਿੱਚ ਕੋਈ ਦੁਨਿਆਵੀ ਗੱਲ ਤਾਂ ਨਹੀਂ ਕਹੀ? ਬਾਬੇ ਫਰੀਦ ਦਾ ਇੱਥੇ ਅੰਤਰੀ ਭਾਵ ਹੈ ਕਿ ਅੱਜ ਮੈਂ ਪਤੀ ਪਰਮਾਤਮਾ ਦੇ ਨਾਲ ਪਰਮਾਤਮਾ ਦੀ ਬੰਦਗੀ ਕਰਕੇ ਅਭੇਦ ਨਹੀਂ ਹੋਈ। ਇੱਥੇ ਸਰੀਰਕ ਸੰਬੰਧਾਂ ਦੀ ਬਾਤ ਨਹੀਂ ਬਾਬੇ ਫਰੀਦ ਨੇ ਆਖੀ, ਕਹਿੰਦੇ ਕਿ ਅੱਜ ਮੈਂ ਮਨ ਕਰਕੇ ਉਸ ਪਰਿਪੂਰਨ ਪਰਮਾਤਮਾ ਅੱਲਾਹ ਤਾਲਾ ਖੁਦਾਵੰਦ ਕਰੀਬ ਨਾਲ ਜੁੜੀ ਨਹੀਂ, ਤੇ ਜਿਹੜੇ ਲੋਕ ਕਦੇ ਖੁਦਾ ਨਾਲ ਜੁੜੇ ਹੀ ਨਹੀਂ ਉਹਨਾਂ ਦਾ ਕੀ ਹਾਲ ਹੋਵੇਗਾ? ਇਸ ਕਰਕੇ ਗੁਰਮੁਖੋ, ਗੁਰੂ ਕੀ ਬਾਣੀ ਦਾ ਇੱਕ ਇੱਕ ਅੱਖਰ ਸਾਡੇ ਵਾਸਤੇ ਗਿਆਨ ਰੂਪ ਹੈ। ਇਹ ਵੱਖਰੀ ਗੱਲ ਹੈ ਕਿ ਸਾਡੀ ਅਕਲ ਪੁੱਠੀ ਹੋਣ ਕਰਕੇ ਆਪਾਂ ਗੁਰੂ ਦੀ ਮਹਾਨ ਆਤਮਕ ਉਡਾਰੀ ਨੂੰ ਸਮਝ ਨਾ ਸਕੀ, ਕਿਉਂਕਿ ਹੰਸਾਂ ਨਾਲ ਟਟੀਰੀ ਕਿਉਂ ਪਹੁੰਚੇ ਦੌੜੀ। ਟਟੀਰੀ ਹੰਸਾਂ ਦਾ ਮੁਕਾਬਲਾ ਕਿਵੇਂ ਕਰੇਗੀ? ਉਹ ਲੋਕ ਭੁੱਲ ਜਾਂਦੇ ਨੇ ਗੁਰੂ ਕੇ ਬੋਲਾਂ ਨੂੰ, ਗੁਰਸਿੱਖ ਨੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮੰਨ ਹੋ, ਹਰ ਹਰ ਕਥਾ ਅਨੁਰਾਗੀ। ਗੁਰੂ ਕੇ ਸਿੱਖੋ ਜੋ ਗੁਰੂ ਕਹਿੰਦਾ, ਗੁਰੂ ਦੀ ਗੱਲ ਨੂੰ ਭਲਾ ਕਰਕੇ ਮੰਨੋ ਤੇ ਗੁਰੂ ਦੀ ਚਾਲੀ ਮੁਤਾਬਕ ਚੱਲਣਾ ਕਰੋ। ਸੋ ਇਸ ਪ੍ਰਕਾਰ ਇੱਥੇ ਕਹਿੰਦੇ ਨੇ, ਹੇ ਧੀਓ ਆਪਣੇ ਸਰੂਪ ਦਾ ਮਾਣ ਨਾ ਕਰੋ, ਜਿਹੜਾ ਬਾਲਕ ਤੁਹਾਡਾ ਸਦੀਵੀ ਨਹੀਂ। ਅਥਵਾ ਹੇ ਭਾਈ, ਇਸ ਔਰਤ ਦੀ ਚਮਕ ਦਮਕ ਦੇ ਪ੍ਰਭਾਵ ਵਿੱਚ ਆ ਕੇ ਕਿਤੇ ਆਪਣੇ ਬਲ ਨੂੰ ਰੋੜ ਨਾ ਪਈ। ਗੁਰਮੁਖੋ ਦਾ ਇੱਕੋ ਇੱਕ ਤਰੀਕਾ ਹੈ, ਅਸੀਂ ਅੱਠੇ ਪਰ ਗੁਰੂ ਨੂੰ ਚੇਤੇ ਰੱਖੀਏ, ਤੇ ਜੇ ਗੁਰੂ ਨੂੰ ਚੇਤੇ ਰੱਖਾਂਗੇ ਤੇ ਗੁਰੂ ਸਾਡੀ ਰਾਖੀ ਕਰੇਗਾ, ਸਤਿਗੁਰੂ ਪਾਤਸ਼ਾਹ ਬੋਲੀ ਕਰਨਗੇ।
ਚਰਨ ਕਮਲ ਨਹਿ ਭਜੰਤ,
ਕਈ ਵਾਰ ਗੁਰਮੁਖੋ ਕਈ ਨੀਤੀ ਦੇ ਬਚਨ ਵੀ ਆਉਂਦੇ ਗੁਰਬਾਣੀ, ਜਿਵੇਂ ਕੱਲ ਆਇਆ ਸੀ ਸ਼ਿਆਮਲਿੰਗ ਮਧੁਰ ਮਨੁੱਖ ਨੂੰ ਪਹਿਲੇ ਸ਼ਲੋਕ ਦੀ ਆਪਾਂ ਵਿਚਾਰ ਕੀਤੀ ਸੀ। ਇਸੇ ਤਰ੍ਹਾਂ ਕੁਝ ਸਾਡੇ ਮਾਨਸਿਕ ਕਮਜ਼ੋਰੀਆਂ ਵੀ ਹਨ। ਮਰਦ ਜਿਹੜਾ ਨਾ ਕਿੱਡਾ ਵੀ ਕਮਜ਼ੋਰ ਹੋਵੇ, ਬੰਦੇ ਵਿੱਚ ਹੰਕਾਰ ਦਾ ਤੱਤ ਲਾਜ਼ਮੀ ਹੁੰਦਾ ਹੈ, ਭਾਵੇਂ ਸਰੀਰ ਕਰਕੇ ਕਿੱਡਾ ਵੀ ਕਮਜ਼ੋਰ ਹੋਵੇ। ਇਸੇ ਤਰ੍ਹਾਂ ਔਰਤ ਦਾ ਸੁਭਾਅ ਆਪਣੇ ਆਪ ਨੂੰ ਅੱਠੇ ਪਰ ਸਵਾਰਨ ਦਾ ਹੁੰਦਾ, ਇਹ ਔਰਤ ਵਿੱਚ ਕਮਜ਼ੋਰ ਪੱਖ ਹੈ। ਤੁਹਾਨੂੰ ਗੁਰਬਾਣੀ ਚ ਦ੍ਰਿਸ਼ਟਾਂਤ ਦਿਆਂ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਬੋਲ ਨੇ, ਦਰਬ ਸੰਚ ਸੰਜ ਰਾਜੇ ਬੂਗੇ ਰੂਪ ਦੇਖ ਦੇਖਦਾਰੀ। ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਬੋਲ ਹੈ। ਜਿਹੜੇ ਰਾਜੇ ਲੋਕ ਨੇ ਉਹ ਮਾਇਆ ਨੂੰ ਇਕੱਠੇ ਕਰਕੇ ਮਰ ਗਏ, ਤੇ ਔਰਤ ਆਪਣੀ ਜ਼ਿੰਦਗੀ ਦੇ ਕੀਮਤੀ ਪਲਾਂ ਨੂੰ ਆਪਣੇ ਆਪ ਨੂੰ ਵੇਖਣ ਵਿੱਚ ਬਰਬਾਦ ਕਰ ਬੈਠੀ। ਮੈਂ ਕਿਸੇ ਗ੍ਰੰਥ ਵਿੱਚ ਇਹ ਦ੍ਰਿਸ਼ਟਾਂਤ ਪੜ੍ਹਿਆ ਸੀ, ਇੱਕ ਵਿਦਵਾਨ ਦਾ। ਇੱਕ ਚੀਨ ਦੀ ਔਰਤ ਨੇ ਇਹ ਐਲਾਨ ਕੀਤਾ ਕਿ ਜਿਹੜਾ ਬੰਦਾ ਮੈਨੂੰ ਜਿੱਤ ਲਏਗਾ ਮੈਂ ਉਹਦੇ ਨਾਲ ਵਿਆਹ ਕਰਾਂਗੀ। ਉਹਦੇ ਚੈਲੰਜ ਨੂੰ ਜਿਹੜਾ ਲੁਕਮਾਨ, ਇੱਕ ਲੁਕਮਾਨ ਨਾਮ ਦਾ ਮਨੁੱਖ ਬੜਾ ਮਸ਼ਹੂਰ ਹੋਇਆ, ਲੁਕਮਾਨ ਬਹੁਤ ਚੁਸਤ ਸੀ, ਉਹ ਬਹੁਤ ਖੁਸ਼ ਦਿਮਾਗ ਹੋਇਆ, ਉਹਨੇ ਉਹ ਚੀਨ ਦੀ ਔਰਤ ਦੇ ਚੈਲੰਜ ਨੂੰ ਪ੍ਰਵਾਨ ਕੀਤਾ। ਨਾ ਮੈਨੂੰ ਵਿਸਰ ਗਿਆ ਕਰਕੇ ਮੈਂ ਉਹਦਾ ਨਾਂ ਬੀਬੀ ਦਾ ਨਹੀਂ ਜਾਣਦਾ, ਪਰ ਜਿਸ ਬੰਦੇ ਨੇ ਚੈਲੰਜ ਪ੍ਰਵਾਨ ਕੀਤਾ ਉਹਦਾ ਲੁਕਮਾਨ ਸੀ। ਉਹ ਚੀਨ ਵਿੱਚ ਗਿਆ, ਉਸ ਔਰਤ ਨੇ ਸ਼ਰਤ ਇਹ ਰੱਖੀ ਕਿ ਮੈਂ ਕੁਝ ਬੱਚੇ ਤੇਰੇ ਅੱਗੋਂ ਲਗਾਵਾਂਗੀ, ਤੇ ਜੇ ਤੂੰ ਉਹਨਾਂ ਦੀ ਠੀਕ ਪਛਾਣ ਕਰਕੇ ਮੈਨੂੰ ਦੱਸ ਦੇ ਤੇ ਮੈਂ ਤੇਰੇ ਨਾਲ ਸ਼ਾਦੀ ਕਰ ਲਾਂਗੀ। 100 ਬੱਚਾ ਸੀ, 300 ਬੱਚਿਆਂ ਦਾ ਪਤਾ ਲੱਗਦਾ ਨਹੀਂ। ਉਹ ਕਹਿਣ ਲੱਗਾ ਮੈਨੂੰ ਪ੍ਰਵਾਨ ਹੈ। ਜਦੋਂ ਉਹ 100 ਬੱਚਿਆਂ ਨੂੰ ਇੱਕੋ ਜਿਹੇ ਕੱਪੜੇ ਪਨਾ ਕਰਕੇ ਤੇ ਅੱਗੋਂ ਦੀ ਲਗਾਇਆ ਗਿਆ, ਤੇ ਲੁਕਮਾਨ ਨੇ ਇੱਕ ਚੁਸਤੀ ਚਰਾਕੀ ਕੀਤੀ, ਜਿੱਥੋਂ ਬੱਚੇ ਲੰਘਦੇ ਸਨ ਉਹਨੇ ਇੱਕ ਬਹੁਤ ਵੱਡਾ ਸਾਰਾ ਸ਼ੀਸ਼ਾ ਉਹਨਾਂ ਦੇ ਸੱਜੇ ਪਾਸੇ ਰੱਖ ਦਿੱਤਾ, ਖੱਬੇ ਪਾਸੇ। ਜਦੋਂ ਉਹ ਬੱਚੇ ਲੰਘੇ ਨਾ, ਉਹਨਾਂ ਬੱਚਿਆਂ ਦੇ ਵਿੱਚੋਂ ਜਿਹੜਾ ਬੱਚਾ ਸ਼ੀਸ਼ੇ ਵਾਲੇ ਪਾਸੇ ਵੱਲ ਵੇਖਦਾ ਕਹਿਣ ਲੱਗਾ ਇਹ ਲੜਕੀ ਆ। ਉਹਨੇ ਸਾਰੇ ਦੀਆਂ ਸਾਰੀਆਂ ਲੜਕੀਆਂ ਇੱਕ ਪਾਸੇ ਕਰ ਦਿੱਤੀਆਂ, ਤੇ ਲੜਕੇ ਸਾਰੇ ਇੱਕ ਪਾਸੇ ਕਰਦੇ ਲੁਕਮਾਨ ਵਿਦਵਾਨ ਨੇ। ਔਰ ਉਹ ਚੀਨ ਦੀ ਔਰਤ ਨੇ ਉਸ ਲੁਕਮਾਨ ਨਾਮੇ ਵਿਦਵਾਨ ਦੇ ਨਾਲ ਸ਼ਾਦੀ ਕਰਾ ਲਈ, ਉਹ ਹਾਰ ਮੰਨ ਗਈ। ਇਸ ਪ੍ਰਕਾਰ ਇਹ ਕਮਜ਼ੋਰ ਪੱਖ ਹੈ ਅੱਠੇ ਪਰ ਆਪਣੇ ਆਪ ਨੂੰ ਸ਼ਿੰਗਾਰਨ ਦਾ। ਗੁਰਮੁਖੋ, ਸ਼ਿੰਗਾਰਨਾ ਤਾਂ ਚਾਹੀਦਾ, ਪਰ ਜੇ ਕਿਤੇ ਅੰਦਰ ਸ਼ਿੰਗਾਰਿਆ, ਜਾਂ ਆਪਾਂ ਸ਼ਿੰਗਾਰਨ ਦਾ ਯਤਨ ਕਰਦੇ ਬਾਹਰ ਦੀ ਚਮੜੀ ਨੂੰ, ਸ਼ਿੰਗਾਰ ਚਾਹੀਦਾ ਪਰ ਅੰਦਰ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਬੋਲ ਆਉਂਦੇ ਨੇ, ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ, ਖਿਮਾ ਸਿਗਾਰ ਕਾਮਣ ਤਨ ਪਹਿਰੇ, ਤਰਾਵੇ ਲਾਲ ਪਿਆਰੀ। ਜਿਹੜਾ ਕਿਸੇ ਨੂੰ ਖਿਮਾ ਕਰ ਦੇਣਾ ਨਾ, ਇਹ ਜੀਵ ਰੂਪੀ ਇਸਤਰੀ ਨੂੰ ਸ਼ਿੰਗਾਰ ਕਰਨਾ ਚਾਹੀਦਾ ਔਰ ਇਸ ਢੰਗ ਦੇ ਨਾਲ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰਨਾ ਕਰੇ।
ਤ੍ਰਿਣ ਸਮਾਨ ਚਰਨ ਕਮਲ ਨਹਿ ਭਜੰਤ।
ਹੇ ਬੀਬਾ ਅਥਵਾ ਹੇ ਧੀਓ, ਇਹ ਇਸਤਰੀਆਂ ਜਿਹੜੀਆਂ ਨੇ, ਜਿਹੜਾ ਪਰਿਪੂਰਨ ਪਰਮਾਤਮਾ ਉਹਦੇ ਚਰਨ ਕਮਲਾਂ ਨੂੰ ਚੇਤੇ ਨਹੀਂ ਕਰਦੀਆਂ, ਗਲਤੀ ਹੈ।
ਤ੍ਰਿਣ ਸਮਾਨ ਤੇਗ ਜਨਮ ਨਹਿ।
ਔਰ ਜਿਹੜਾ ਇਹ ਤੇਰਾ ਜਨਮ ਹੈ ਨਾ, ਇਹ ਕੱਖ ਦੇ ਬਰਾਬਰ ਨਹੀਂ। ਤ੍ਰਿਣ ਸਮਾਨ ਤ੍ਰਿਗ ਜਨਮ ਨਹਿ। ਔਰ ਉਹ ਜੀਵ ਰੂਪੀ ਇਸਤਰੀਆਂ ਅਥਵਾ ਉਹ ਇਸਤਰੀਆਂ ਜਿਹੜੀਆਂ ਕੇਵਲ ਤੇ ਕੇਵਲ ਆਪਣੇ ਸਰੀਰ ਦੇ ਸ਼ਿੰਗਾਰ ਵਿੱਚ ਉਲਝੀਆਂ ਰਹੀਆਂ, ਪਰਮਾਤਮਾ ਨੂੰ ਚੇਤੇ ਨਾ ਕੀਤਾ, ਉਹਨਾਂ ਦੇ ਜਨਮ ਨੂੰ ਤਰਕਾਰ, ਉਹਨਾਂ ਨੇ ਕੱਖ ਤਰ੍ਹਾਂ ਆਪਣੇ ਜੀਵਨ ਨੂੰ ਬਰਬਾਦ ਕਰ ਲਿਆ ਹੈ।
ਗੁਰਵੰਤ ਨਾਰੀ ਮਨੋਂ ਮਤੰ,
ਇਹਦਾ ਗੁਰਮੁਖੋ ਦੂਜਾ ਅਰਥ ਕੀਤਾ ਮਹਾਂਪੁਰਸ਼ਾਂ ਨੇ, ਇਹ ਜੀਵ ਆਪਣੀ ਸੁੰਦਰ ਔਰਤਾਂ ਦਾ ਗੁਰਵੰਤ ਹੰਕਾਰ ਕਰ ਰਹੇ ਹਨ।
ਬਲਵੰਤ ਬਲਾਤ ਕਾਰਨ ਹੈ।
ਅਤੇ ਇਸ ਤਰ੍ਹਾਂ ਕਹਿੰਦੇ ਨੇ ਕਿ ਅਸੀਂ ਔਰਤਾਂ ਨੂੰ ਵਸ ਕੀਤਾ, ਮਦ ਉਨ ਮਤੰ ਮਦ ਵਿੱਚ ਮਸਤ ਹੋ ਰਹੇ ਨੇ, ਬੜੇ ਬਲ ਵਾਲੇ ਹੋ ਕਰਕੇ ਜ਼ਬਰਦਸਤੀ ਗਰੀਬ ਲੋਕਾਂ ਨੂੰ ਬੇਨਿਆਈ ਦੁੱਖ ਦੇ ਕੇ ਅਨਾਥਾਂ ਮਜ਼ਲੂਮਾਂ ਵਾਸਤੇ ਬੜਾਈਆਂ ਦਾ ਕਾਰਨ ਬਣ ਰਹੇ ਨੇ, ਦੁੱਖਾਂ ਦਾ ਕਾਰਨ ਬਣ ਰਹੇ ਹਨ।
ਚਰਨ ਕਮਲ ਨਹਿ ਭਜੰਤ।
ਜੋ ਇਹੋ ਜਿਹੇ ਹੰਕਾਰੀ ਪੁਰਸ਼ ਨੇ, ਉਹਨਾਂ ਦੇ ਜਨਮ ਨੂੰ ਤਰਕਾਰ, ਜਿਨ੍ਹਾਂ ਪਰਮੇਸ਼ਰ ਨੂੰ ਚੇਤੇ ਨਹੀਂ ਕੀਤਾ,
ਤ੍ਰਿਣ ਸਮਾਨ ਤਿਗ ਜਨਮ ਨਹਿ,
ਕਹਿੰਦੇ ਉਹਨਾਂ ਨੂੰ ਕੱਖ ਦੇ ਸਮਾਨ ਜਲ ਨਾ ਕਰੋ, ਉਹ ਤੁਰਸ਼ ਨੇ, ਉਹ ਪ੍ਰਭੂ ਦੇ ਚਰਨ ਕਮਲਾਂ ਨੂੰ ਭਜਦੇ ਨੇ, ਇਸ ਵਾਸਤੇ ਉਹਨਾਂ ਦੇ ਮਨੁੱਖ ਜਨਮ ਨੂੰ ਤਰਕਾਰ ਜਾਣਨਾ ਕਰੋ।
ਹੇ ਪਪੀਲਕਾ ਗ੍ਰਸਤੇ,
ਹੇ ਪਪੀਲਕਾ, ਹੇ ਜਿਹੜੇ ਗ੍ਰਸਤੇ ਭਾਰੀ ਗੋਬਿੰਦ, ਹਾਂਜੀ,
ਹੇ ਪਪੀਲਕਾ ਗ੍ਰਸਤੇ ਗੋਬਿੰਦ ਸਿਮਰਨ ਤੋਂ ਧਨੇ।
ਸੋ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਤੈਨੂੰ ਕੁਝ ਲੜ ਜਾ, ਇਸੇ ਪ੍ਰਕਾਰ ਇਹ ਆਪਣੀ ਜਵਾਨ ਨੂੰ ਤਾੜਨਾ ਕੀਤੀ ਹੈ। ਹੇ ਮੇਰੀਏ ਜਵਾਨੇ, ਤੈਨੂੰ ਸੱਪ ਲੜ ਜਾ, ਕਿਉਂ? ਕਿਉਂਕਿ ਤੇਰਾ ਨਿਸ਼ਾਨਾ ਸੀ ਪਰਮਾਤਮਾ ਨੂੰ ਚੇਤੇ ਕਰਦਾ, ਤੂੰ ਪਰਮਾਤਮਾ ਨੂੰ ਚੇਤੇ ਕਿਉਂ ਨਹੀਂ ਕੀਤਾ? ਜਿਹੜਾ ਇੱਥੇ ਲਫ਼ਜ਼ ਆਇਆ ਹੈ ਪਪੀਲਕਾ, ਤੇ ਤੁਸੀਂ ਕਹੋਗੇ ਗਿਆਨੀ ਜੀ ਦਾ ਪਪੀਲਕਾ ਦੱਸ, ਤੁਸੀਂ ਸੱਪ ਕਿਵੇਂ ਕੀਤਾ? ਇਹਨੂੰ ਕਹਿੰਦੇ ਨੇ ਅਜੈਤੀ ਲੱਛਣਾ। ਅਜੈਤੀ ਲੱਛਣਾ ਦੇ ਮੁਤਾਬਕ ਗੁਰਮੁਖ ਇਹਦੇ ਇਹ ਅਰਥ ਪੜਦੇ ਹਨ, ਹੇ ਜੀਵੇ ਗ੍ਰਸਤੇ ਭਾਰੀ ਗੋਬਿੰਦ ਦੇ ਸਿਮਰਨ ਨਾਲ ਜੇ ਤੂੰ ਪਰਮਾਤਮਾ ਦੇ ਨਾਮ ਨੂੰ ਚੇਤੇ ਕਰੇ ਤੇ ਧੰਨਤਾ ਦੇ ਯੋਗ ਹੈ। ਹੇ ਨਿਮਰਤਾ ਵਾਲੀ ਜੀਵ ਨੂੰ ਪਪੀਲਕਾ ਕੀੜੇ, ਤੂੰ ਤਾਂ ਧੰਨਤਾ ਦੇ ਯੋਗ ਹੋ ਸਕਦੀ ਹੈ ਜੇ ਤੂੰ ਦੇਸ਼ ਕਾਲ ਵਸਤੂ ਪ੍ਰਸ਼ੇਦ ਭੇਦ ਤੋਂ ਰਹਿਤ ਭਾਰੀ ਗੋਬਿੰਦ ਦਾ ਸਿਮਰਨ ਕਰਨਾ ਕਰੇ, ਤਾਂ ਸਿਮਰਨ ਕਿਵੇਂ ਕੀਤਾ ਜਾਏ ਭਾਈ?
ਨਾਨਕ ਅਨਕ ਵਾਰ ਨਮੋ ਨਮਹ।
ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖੋ, ਇੱਕ ਵੇਰਾ ਦੋ ਵੇਰਾ ਨਹੀਂ, ਅਨੇਕਾਂ ਵੇਰਾ ਉਸ ਪਰਮਾਤਮਾ ਨਮਸਕਾਰ ਕਰਨਾ ਕਰੋ। ਸਾਡੇ ਚਾਮ ਕਮਜ਼ੋਰੀ ਹੈ, ਕੋਈ ਕਹਿੰਦਾ ਗਿਆਨੀ ਜੀ ਮੈਂ 5 ਵੇਰਾ ਮੂਲ ਮੰਤਰ ਦਾ ਜਾਪ ਕਰਦਾ ਹੈ, ਕੋਈ ਕਹਿੰਦਾ ਜੀ ਮੈਂ 21 ਵੇਰਾ ਮੂਲ ਮੰਤਰ ਦਾ ਜਾਪ ਕਰਦਾ ਹੈ, ਤੇ ਗੁਰਮੁਖੋ ਜਦੋਂ ਗਹਿਰਾ ਗੱਫਾ ਮਿਲਣਾ ਉਦੋਂ ਗਿਣਤੀ ਭਲਾ ਕੌਣ ਕਰਦਾ ਹੈ? ਪਰਮਾਤਮਾ ਦੇ ਨਾਮ ਲੈਣ ਦੀ ਗਿਣਤੀ ਦਾ ਬਹੁਤ ਖਿਆਲ ਰੱਖਦੇ ਆਪਾਂ, ਬਹੁਤ ਖਿਆਲ, ਵੀ ਪਤਾ ਨੀ ਜੇ 6 ਵੇਰਾ ਮੂਲ ਮੰਤਰ ਪੜ ਲਿਆ ਤੇ ਕਿੰਨਾ ਕੁ ਭਾਰ ਡਿੱਗ ਪਏਗਾ, ਤੇ ਜੇ ਕਿਤੇ ਮਾਲ ਮੱਤਾ ਮਿਲੇ ਮੁਖ ਦਾ ਤੇ ਉੱਥੇ ਗਿਣਤੀ ਪਏਗੀ? ਮੈਂ ਕੰਮ ਉਧਾਰ ਦੇਣਾ ਹੁੰਦਾ ਤੇ ਜੇ ਤਾਂ ਗੁਰਮੁਖ ਪਿਆਰੂ 5 ਪਿਆਰਾਂ ਦਾ ਪ੍ਰਸ਼ਾਦ ਵੰਡਣ ਭਾਈ ਸਾਹਿਬ, ਤੇ ਹੱਥ ਪਹਿਲਾਂ ਆੜ ਲੈਣਾ, ਤੇ ਜੇ ਉਹ ਕਹਿਣ ਕਿ ਗੁਰਮੁਖ ਭੜਕੇ ਅੰਮ੍ਰਿਤ ਸੰਚਾਰ ਅਤੇ 5 ਪਿਆਰਾਂ ਦੀ ਸੇਵਾ ਚ ਲੋਕ ਕਹਿਣ ਲੱਗੇ ਜੀ ਅਸੀਂ ਢਿੱਲੇ ਮੱਠੇ ਹਾਂ, ਜੇ ਤਾਂ 5 ਪਿਆਰਿਆਂ ਦੀ ਸੇਵਾ ਚ ਲੱਗਣਾ ਤੇ ਫਿਰ ਢਿੱਲੇ ਮੱਠੇ, ਤੇ ਉਹ 5 ਪਿਆਰਿਆਂ ਦੀ ਦੇਖਦਾ ਗੱਫਾ ਲੈਣਾ ਉਹ ਚੰਗੇ ਭਲੇ ਨਵੇਂ ਡਰੋਏ। ਗੁਰਮੁਖੋ ਨਵੇਂ ਡਰੋਏ ਹੋਣਾ ਸੀ ਭਗਵਾਨ ਦਾ ਭਜਨ ਕਰਕੇ, ਕਹਿਣ ਤੋਂ ਭਾਵ ਇਹ ਕਿ ਅਸੀਂ ਬਹਾਨਾ ਕਰਦੇ ਹਾਂ ਪਰਮਾਤਮਾ ਦੇ ਨਾਮ ਨੂੰ ਨਾ ਲੈਣ ਦਾ ਬਹਾਨਾ ਕਰਦੇ ਹਾਂ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਗਿਣਤੀ ਨਾ ਕਰ, ਕਿਉਂਕਿ ਗੁਰਬਾਣੀ ਕਹਿੰਦੀ ਲੇਖੇ ਕਦੇ ਨਾ ਛੁੱਟੀਏ, ਖਿਣ ਖਿਣ ਭੂਲਣ ਹਾਰ ਬਖਸਣ ਹਾਰ ਬਖਸਲਾ ਨਾਨ ਉਪਾਰ ਅਤਾਰ। ਲੇਖੇ ਨਾਲ ਬਾਤ ਨਹੀਂ ਬਣਨੀ, ਇੰਨਾ ਕਿਆ ਕਰੀਏ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਅਸੀਂ ਤੇਰੇ ਹਾਂ ਤੇ ਭੁੱਲਣ ਆਲ ਸਾਡੇ ਔਗੁਣਾਂ ਨੂੰ ਨਾ ਚੁਕਾਰੀ ਤੇ ਸਾਨੂੰ ਬਖਸ਼ ਦੇ। ਗੁਰਮੁਖ ਤਾਂ ਗੱਲ ਬਣਨੀ ਜੇ ਤੇ ਜੇ ਆਪਾਂ ਗਿਣਤੀ ਨਾਲ ਆਖੀ ਨਾ ਗੱਲ ਤੇ ਫਿਰ ਤਾਂ ਵਾਰੀ ਆਉਣੀ ਨੀ, ਬੜਾ ਔਖਾ ਜਿਹਾ ਕੰਮ ਆਪਣੇ ਵਾਸਤੇ। ਇਸ ਕਰਕੇ ਮੇਰੀ ਪਾਤਸ਼ਾਹ ਕਹਿੰਦੇ ਨਾਨਕ ਆਨਕ ਵਾਰ ਨਵੋ ਨਵੇਂ ਹੈ ਔਰ ਅਨੇਕਾਂ ਵੇਰਾਂ ਉਸ ਪਰਿਪੂਰਨ ਪਰਮਾਤਮਾ ਜਿਹੜਾ ਭਾਈ ਉਹਨੂੰ ਨਮਸਕਾਰ ਕਰਨਾ ਕਰ।
ਚਰਨੰ ਤਾਂ ਮੇਰੰ ਸਹਿਕੰ ਤਾਂ ਹਰੀਅੰ।
ਸੋ ਗੁਰਮੁਖੋ ਜਿਹੜਾ ਸ਼ਬਦ ਹੈ ਇਹਦਾ ਅਰਥ ਕਰਨ ਵਾਸਤੇ ਅਖੀਰਲੀ ਪੰਕਤੀ ਲੈਣੀ ਪੈਂਦੀ, ਬਿਨਵੰਤ ਨਾਨਕ ਹਰ ਗੁਰ ਦਿਆਰੰ। ਜਿਹੜਾ ਪਰਿਪੂਰਨ ਪਰਮਾਤਮਾ ਉਹਦੇ ਅੱਗੇ ਬੇਨਤੀ ਕਰੇਗਾ ਤੇ ਹਰੀ ਰੂਪੀ ਗੁਰੂ ਗੁਰਮੁਖਾ ਤੇਰੇ ਤੇ ਦਇਆ ਕਰ ਦੇਗਾ। ਪਹਿਲਾਂ ਬੇਨਤੀ ਕਰ, ਬਿਨਵੰਤ ਨਾਨਕ ਹਰ ਗੁਰ ਦਿਆਰੰ, ਤੇ ਜਦੋਂ ਉਹ ਪਰਮਾਤਮਾ ਸਰੂਪ ਗੁਰੂ ਤੇਰੇ ਤੇ ਪ੍ਰਸੰਨ ਹੋ ਗਿਆ ਤੇ ਗੁਰੂ ਦੀ ਪ੍ਰਸੰਨਤਾ ਦਾ ਫਿਰ ਪਤਾ ਕਿਵੇਂ ਲੱਗੇਗਾ, ਕੀ ਨਿਸ਼ਾਨੀਆਂ ਨੇ, ਕਿਰਪਾ ਕਰਦੇ ਹਨ।
ਤ੍ਰਿਣ ਤਾਂ ਮੇਰੰ ਸਹਿਕੰ ਹਰੀਅੰ।
ਤ੍ਰਿਣ ਤਾਂ ਮੇਰੰ ਜਿਹੜਾ ਕੱਖ ਹੈ ਨਾ ਉਹ ਪਹਾੜ ਬਣ ਸਕਦਾ ਜੇ ਪਰਮਾਤਮਾ ਚਾਹੇ। ਤ੍ਰਿਣ ਦਾ ਅਰਥ ਹੁੰਦਾ ਕੱਖ, ਜਿਹੜਾ ਮਾਮੂਲੀ ਕੱਖ ਵਰਗਾ ਨਾ ਉਹ ਪਹਾੜ ਬਣ ਸਕਦਾ। ਕਿਸ ਤਰ੍ਹਾਂ, ਤੁਸੀਂ ਅਨੰਦਪੁਰ ਸਾਹਿਬ ਗਏ ਹੋਗੇ, ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਤਖ਼ਤ ਉੱਪਰ ਗੁਰਮੁਖ ਇੱਕ ਨਾਗਣੀ ਵਰਸ਼ੀ ਹੈ। ਉਹਦਾ ਇਤਿਹਾਸ ਇਹ ਹੈ ਕਿ ਜਿਸ ਮੌਕੇ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਦੇ ਪਾਵਨ ਕਿਲੇ ਨੂੰ ਘੇਰਾ ਪਾ ਲਿਆ, ਉਹਨਾਂ ਰਾਜਿਆਂ ਦੇ ਵਿੱਚੋਂ ਇੱਕ ਹਰੀਚੰਦ ਹਡੂਰੀਆ ਸੀ। ਉਹ ਕਹਿਣ ਲੱਗਾ ਤੁਸੀਂ ਮੇਰੇ ਆਖੇ ਲੱਗੋ, ਗੁਰੂ ਨੂੰ ਕਾਬੂ ਕਰਨ ਦੀ ਕਿਹੜੀ ਗੱਲ ਹੈ। ਗੱਭਰੂ ਸੀ ਉਹ, ਉਹਨਾਂ ਸਾਰਿਆਂ ਨੇ ਉਹਨੂੰ ਆਪਣਾ ਆਗੂ ਮੰਨ ਲਿਆ। ਕਹਿਣ ਲੱਗੇ ਚੰਗਾ ਜੋ ਤੁਸੀਂ ਕਰੋਗੇ ਸਾਨੂੰ ਮਨਜ਼ੂਰ ਹੈ। ਉਹਨੇ ਸਕੀਮ ਕੀਤੀ ਵੀ ਕੱਲ ਨੂੰ ਆਪਾਂ ਹਾਥੀ ਨੂੰ ਸ਼ਰਾਬ ਪਿਆ ਦੇਣੀ ਹੈ, ਉਹਦੇ ਮੱਥੇ ਤੇ ਤਵੀਆਂ ਬੰਨ ਦੇਣੇ ਆ। ਅੱਗੇ ਅੱਗੇ ਆਪਣੇ ਹਾਥੀ ਤੁਰਿਆ ਜਾਏਗਾ, ਮੁਕਾਬਲਾ ਕਿਸੇ ਕਰਨਾ ਨਹੀਂ ਤੇ ਆਪਾਂ ਗੁਰੂ ਨੂੰ ਕਾਬੂ ਕਰ ਲੈਣਾ, ਕਿਲਾ ਟੁੱਟ ਜਾਏਗਾ ਸਾਰਾ। ਗੁਰਮੁਖੋ ਸੁਝਾ ਨਹੀਂ ਖਬਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਦਿੱਤੀ ਤੇ ਦੂਰ ਕਹਿਣ ਲੱਗੇ ਗੁਰਮੁਖੋ ਘਬਰਾਉਣ ਦੀ ਲੋੜ ਕੋਈ ਨਹੀਂ, ਅਗਰ ਉਹਨਾਂ ਕੋਲ ਹਾਥੀ ਹੈ ਨਾ ਤੇ ਸਾਡੇ ਕੋਲ ਵੀ ਹਾਥੀ ਹੈ। ਸਿੰਘ ਇਕਦਮ ਹੈਰਾਨ ਹੋ ਗਏ ਵੀ ਮਹਾਰਾਜ ਤੁਸੀਂ ਕਹਿੰਦੇ ਆਪਣੇ ਕੋਲ ਹਾਥੀ, ਸਾਡੇ ਕੋਲ ਤਾਂ ਘੋੜਾ ਵੀ ਕਿਤੇ ਰਹਿ ਗਿਆ, ਕਿਉਂਕਿ 8 ਮਹੀਨੇ ਘੇਰਾ ਪਿਆ ਰਿਹਾ, ਨਾ ਕੋਈ ਬਾਹਰੋਂ ਘਾਹ, ਨਾ ਕੋਈ ਪੱਠਾ, ਨਾ ਕੋਈ ਅੰਨ, ਨਾ ਕੋਈ ਦਾਣਾ। ਉੱਥੇ ਗੁਰਮੁਖੋ ਇਤਿਹਾਸ ਕਹਿੰਦਾ ਵੀ ਸਾਡੇ ਵਡੇਰਿਆਂ ਨੇ ਦਰਖਤਾਂ ਦੇ ਪੱਤੇ ਵੀ ਲਾਹ ਲਾ ਕੇ ਖਾ ਲੈ। ਇੱਥੇ ਫਿਰ ਮਾਸ ਖਾਣ ਦੀ ਗੱਲ ਵੀ ਆਉਂਦੀ ਹੈ ਤੇ ਜਿਹੜੇ ਮਾਸ ਖਾਣ ਵਾਲੇ ਭਰਾ ਨੇ ਬਾਗੋ ਬਾਗ ਹੋ ਜਾਂਦੇ ਤੇ ਕਹਿੰਦੇ ਗਿਆਨੀ ਜੀ ਨੇ ਅੱਜ ਕੰਮ ਦੀ ਕਥਾ ਕੀਤੀ ਸਾਡੇ ਮਤਲਬ ਦੀ, ਵੀ ਹੁਣ ਕਿਵੇਂ ਕਹਿਣਗੇ ਮਾਸ ਨਹੀਂ ਖਾਣਾ ਚਾਹੀਦਾ। ਗੁਰਮੁਖੋ ਬਿਲਕੁਲ ਲਿਖਿਆ ਇਤਿਹਾਸ ਵਿੱਚ, ਇਤਿਹਾਸ ਵਿੱਚ ਲਿਖਿਆ ਬਿਲਕੁਲ ਕੋਈ ਸ਼ੱਕ ਨਹੀਂ, ਪਰ ਉਹਨਾਂ ਨੇ ਕਦੋਂ ਖਾਧਾ ਜਦੋਂ ਖਾਣ ਨੂੰ ਕੋਈ ਚੀਜ਼ ਨਹੀਂ। ਉਹਨਾਂ ਦਾ ਨਿਸ਼ਾਨਾ ਕੀ ਹੈ, ਧਰਮ ਦਾ ਜੰਗ ਕਰਨਾ ਤੇ ਗੁਰੂ ਦੇ ਚਰਨਾਂ ਤੋਂ ਕੁਰਬਾਨ ਹੋਣਾ। ਤੇ ਆਪਾਂ ਤਾਂ ਕਹਿੰਦੇ ਵੀ ਅੱਜ ਠੰਡ ਹੈ ਥੋੜਾ ਜਿਹਾ ਤੜਕਾ ਲਾ ਲਓ, ਉਹਨਾਂ ਸਵਾਦ ਵੀ ਕੁਝ ਨਹੀਂ ਖਾਧਾ। ਗੁਰਮੁਖੋ ਜਿਹੜਾ ਇਤਿਹਾਸ ਹੈ ਨਾ ਕਿ ਸਿੱਖਾਂ ਨੇ ਹੋਰ ਇਤਿਹਾਸਕਾਰਾਂ ਲਿਖਿਆ, ਆਪਾਂ ਸਿੱਖਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਆਪਾਂ ਵੇਖਣਾ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ। ਜੇ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਨੂੰ ਆਗਿਆ ਦੇਦਾ ਤੇ ਗੁਰਮੁਖੋ ਕੋਈ ਮਨਾਹੀ ਨਹੀਂ, ਤੇ ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਹੀਂ ਆਗਿਆ ਦਿੰਦੇ, ਆਪਾਂ ਗੁਰੂ ਨੂੰ ਗੁਰੂ ਮੰਨਣਾ ਕਿ ਗਿਆਨੀ ਨੂੰ ਗੁਰੂ ਮੰਨਣਾ ਹੈ ਜਾਂ ਇਤਿਹਾਸ ਨੂੰ ਗੁਰੂ ਮੰਨਣਾ। ਯਾਦ ਰੱਖਣਾ ਜਿੱਥੇ ਇਤਿਹਾਸ ਤੇ ਗੁਰੂ ਦਾ ਟਾਕਰਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਿੱਖ, ਇਤਿਹਾਸ ਦੇ ਨਹੀਂ। ਇੱਕ ਥਾਂ ਤੇ ਇਹ ਵੀ ਸਾਖੀ ਆਉਂਦੀ ਹੈ ਕਈ ਕੁਰਕਸ਼ੇਤਰ ਜਦੋਂ सोच ग्रहण लगा सी। उदों गुरु नानक पातशाह महाराज नूं एक राजे दे पुत्तर ने राणी उहदी मां नाल सी ते उहदा हरण भेट कीता ते गुरु नानक पातशाह ने उत्थे कुरुक्षेत्र दे ग्रहण दे मौके ते हिरन रिधा ते जिहड़े खाण वाले बागो बाग होंदे कहिंदे ज्ञानी जिहड़ा हरण रिधा जावे किथे हुण सैंकियां सानूं मिलणगियां क्योंकि रिधा जूगा। ते गुरमुखो उसे इतिहास नूं तुसीं पढ़ के वेखो ते जदों उहदे विचों कढ़िया ते खीर निकली ਉਹ ਖੀਰ ਵਾਲੀ ਗੱਲ ਕੱਢਦੀ ਨਹੀਂ। ਗੁਰੂ ਤਾਂ ਹਿਰਨ ਦਾ ਖੀਰ ਬਣਾ ਸਕਦਾ ਹੈ ਤੇ ਆਪਾਂ ਤਾਂ ਗੁਰੂ ਕਹਿ ਰਹੇ ਜੇ ਕੁੱਕੜ ਦਾ ਤੇ ਕੁੱਕੜ ਹੀ ਨਿਕਲਣਾ ਮੁੜ ਕੇ ਆਪਣੇ ਤੋਂ ਬੱਕਰਾ ਨਹੀਂ ਜੇ ਬਣਨਾ। ਇਸ ਕਰਕੇ ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਿਧਾਂਤ ਨੂੰ ਮੰਨੀਏ ਕਿਸੇ ਬੰਦੇ ਨੂੰ ਨਾ ਮੰਨੀਏ। ਉੱਥੇ ਸਾਡੇ ਵਡੇਰਿਆਂ ਨੇ ਆਪਣੇ ਪੱਟਾਂ ਦਾ ਵਾਸ ਵੀ ਕੱਢ ਕੇ ਖਾਧਾ ਲਿਆ ਇਤਿਹਾਸ ਵਿੱਚ ਲਿਖਿਆ ਹੈ ਤੇ ਨਿਸ਼ਾਨਾ ਕੀ ਹੈ ਧਰਮ ਯੁੱਧ। ਹਾਂ ਅੱਜ ਵੀ ਸਾਨੂੰ ਗੁਰੂ ਕੇ ਪੰਜ ਪਿਆਰੇ ਉੱਪਰ ਅੰਮ੍ਰਿਤ ਛਕਾਉਂਦੇ ਹਨ ਛਕਦੇ ਆਪਾਂ ਉਦੋਂ ਸਾਨੂੰ ਹੁਣ ਵੀ ਕਹਿੰਦੇ ਕਿ ਗੁਰੂ ਕੇ ਸਿੱਖੋ ਆਪਾਂ ਜੈਨੀ ਤੇ ਬੋਧੀ ਨਹੀਂ। ਇਹ ਨਹੀਂ ਵੀ ਮਾਸ ਨੂੰ ਹੱਥ ਲੱਗ ਗਿਆ ਤੁਸੀਂ ਕਹੋ ਵੀ ਹੁਣ ਕੱਪੜੇ ਧੋਣੇ ਪੈ ਗਏ ਜਾਂ ਸਾਡਾ ਧਰਮ ਭ੍ਰਿਸ਼ਟ ਹੋ ਗਿਆ ਨਾ। ਤੁਸੀਂ ਜਵਾਨ ਦੇ ਚਸਕੇ ਲਈ ਕੁਝ ਨਹੀਂ ਕਰਨਾ। ਹਾਂ ਧਰਮ ਦਾ ਯੁੱਧ ਲੱਗਾ ਤੁਹਾਨੂੰ ਕੁਝ ਖਾਣ ਨੂੰ ਕੁਝ ਨਹੀਂ ਮਿਲਦਾ ਤੇ ਜੇ ਉਹ ਉਪਲਬਧ ਹੈ ਤੇ ਫੇਰ ਛਕੋ ਤੇ ਹੋਰ ਕੁਛ ਹੈ ਤੇ ਫੇਰ ਨਹੀਂ। ਜਵਾਨ ਦੇ ਚਸਕੇ ਦੀਦੇ ਸਾਡੇ ਕੋਲ ਇੰਨੇ ਪਰਮਾਤਮਾ ਨੇ ਪਦਾਰਥ ਦਿੱਤੇ ਫੇਰ ਪਾਸੇ ਸਾਡਾ ਖਿਆਲ ਕਿਉਂ ਜਾਂਦਾ। ਮੈਨੂੰ ਕੱਲ ਕਿਸੇ ਨੇ ਸਵਾਲ ਕੀਤਾ ਕਿ ਗਿਆਨੀ ਜਿਹੜੇ